ਮੀਕਾ ਬਾਪ 1 ਯਹੂਦਾ ਅਤੇ ਇਜ਼ਰਾਈਲ ਦੇ ਵਿਰੁੱਧ ਅਗੰਮ ਵਾਕ ਯਹੋਵਾ ਦੀ ਬਾਣੀ ਜਿਹੜੇ ਮੁਰਸ਼ਤੀ ਮੀਕਾ ਕੋਲ ਯਹੂਦਾ ਦੇ ਪਾਤਸ਼ਾਹਾਂ ਯੋਥਾਮ ਅਤੇ ਹਿਜ਼ਕੀਆ ਦੇ ਦਿਨਾਂ ਵਿੱਚ ਆਈ ਜਿਹੜੀ ਉਹਨੇ ਸਾਮਰੀਆ ਅਤੇ ਯਰੂਸ਼ਲਮ ਦੇ ਵਿਖੇ ਵੇਖੀ ਹੇ ਸਾਰੀਓ ਉਮਤੋ ਸੁਣੋ ਧਿਆਨ ਲਾਓ ਹੇ ਧਰਤੀ ਅਤੇ ਉਸ ਦੀ ਭਰਪੂਰੀ ਪ੍ਰਭੂ ਯਹੋਵਾ ਤੁਹਾਡੇ ਵਿਰੁੱਧ ਗਵਾਹ ਹੋਵੇ ਹਾਂ ਪ੍ਰਭੂ ਆਪਣੀ ਪਵਿੱਤਰ ਹੈਕਲ ਤੋਂ ਵੇਖੋ ਤਾਂ ਯਹੋਵਾ ਆਪਣੇ ਅਸਥਾਨੋਂ ਬਾਹਰ ਆਉਂਦਾ ਅਤੇ ਹੇਠਾਂ ਆਣ ਕੇ ਧਰਤੀ ਦੀਆਂ ਉਚਾਈਆਂ ਉੱਤੇ ਤੁਰੇਗਾ ਪਹਾੜ ਉਹਦੇ ਹੇਠੋਂ ਪੰਘਰ ਜਾਣਗੇ ਖੱਡਾਂ ਚੀਰੀਆਂ ਜਾਣਗੀਆਂ ਜਿਵੇਂ ਅੱਗ ਦੇ ਅੱਗੇ ਮੋਮ ਹੁੰਦਾ ਜਿਵੇਂ ਘਾਟ ਉੱਤੋਂ ਪਾਣੀ ਵਗਦਾ ਇਹ ਸਭ ਯਕੂਬ ਦੇ ਅਪਰਾਧ ਦੇ ਕਾਰਨ ਹੈ ਅਤੇ ਇਜ਼ਰਾਈਲ ਦੇ ਘਰਾਨੇ ਦੇ ਪਾਪਾਂ ਦੇ ਕਾਰਨ ਯਕੂਬ ਦਾ ਅਪਰਾਧ ਕੀ ਹੈ ਕੀ ਉਹ ਸਾਮਰੀਆ ਨਹੀਂ ਯਹੂਦਾ ਦੇ ਉੱਚੇ ਅਸਥਾਨ ਕੀ ਹਨ ਕੀ ਉਹ ਯਰੂਸ਼ਲਮ ਨਹੀਂ ਤਾਂ ਮੈਂ ਸਾਮਰੀਆ ਨੂੰ ਰੜ ਦਾ ਢੇਰ ਬਣਾਵਾਂਗਾ ਅੰਗੂਰੀ ਬਾਗਾਂ ਦੇ ਲਾਉਣ ਦੇ ਲਈ ਮੈਂ ਉਸ ਦੇ ਪੱਥਰਾਂ ਨੂੰ ਵਾਦੀ ਵਿੱਚ ਰੇੜ ਦਿਆਂਗਾ ਅਤੇ ਉਸ ਦੀਆਂ ਨੀਹਾਂ ਨੂੰ ਨੰਗਾ ਕਰਾਂਗਾ ਉਸ ਦੀਆਂ ਸਾਰੀਆਂ ਮੂਰਤੀਆਂ ਚੂਰ ਚੂਰ ਕੀਤੀਆਂ ਜਾਣਗੀਆਂ ਉਸ ਦੀਆਂ ਸਾਰੀਆਂ ਖਰਚੀਆਂ ਅੱਗ ਵਿੱਚ ਸੁੱਟੀਆਂ ਜਾਣਗੀਆਂ ਅਤੇ ਉਸ ਦੇ ਸਾਰੇ ਬੁੱਤ ਮੈਂ ਬਰਬਾਦ ਕਰਾਂਗਾ ਕਿਉਂ ਜੋ ਉਸ ਨੇ ਉਹਨਾਂ ਨੂੰ ਬੇਸਵਾ ਦੀ ਖਰਚੀ ਤੋਂ ਜਮ੍ਹਾਂ ਕੀਤਾ ਅਤੇ ਉਹ ਬੇਸਵਾ ਦੀ ਖਰਚੀ ਨੂੰ ਮੁੜ ਜਾਣਗੇ ਇਸ ਦੇ ਕਾਰਨ ਮੈਂ ਸਿਆਪਾ ਕਰਾਂਗਾ ਅਤੇ ਧਾਹਾਂ ਮਾਰਾਂਗਾ ਮੈਂ ਕੱਪੜਾ ਉਤਾਰ ਕੇ ਨੰਗਾ ਫਿਰਾਂਗਾ ਮੈਂ ਗਿੱਦੜਾਂ ਵਾਂਗ ਸਿਆਪਾ ਕਰਾਂਗਾ ਅਤੇ ਸ਼ੁਤਰ ਮੁਰਗਾਂ ਵਾਂਗ ਸੋਗ ਕਰਾਂਗਾ ਉਸ ਦਾ ਫੱਟ ਅਸਾਧ ਹੈ ਉਹ ਤਾਂ ਯਹੂਦਾ ਤੀਕ ਆਇਆ ਹੈ ਉਹ ਮੇਰੀ ਪਰਜਾ ਦੇ ਫਾਟਕ ਤੀਕ ਯਰੂਸ਼ਲਮ ਤੀਕ ਅਪੜਿਆ ਹੈ ਇਹਨੂੰ ਗੱਥ ਵਿੱਚ ਨਾ ਦੱਸੋ ਉੱਕਾ ਨਾ ਰੋਵੋ ਬੈਤਲ ਅਫਰਾਹ ਵਿੱਚ ਧੂੜ ਵਿੱਚ ਮਧੋੜੋ ਹੇ ਸਾਫੀਰ ਦੀਏ ਵਾਸਣੇ ਨੰਗੀ ਅਤੇ ਨਿਰਲੱਜ ਲੰਘ ਜਾ ਸਵਾਨਾਨ ਦੀ ਵਾਸਣ ਨਹੀਂ ਨਿਕਲਦੀ ਬੈਤ ਐਸਲ ਦਾ ਸਿਆਪਾ ਤੁਹਾਥੋਂ ਉਸ ਦੀ ਪਨਾਹ ਗਾਹ ਲੈ ਲਵੇਗਾ ਮਰੋਥ ਦੀ ਵਾਸਣ ਨੇਕੀ ਲਈ ਤੜਫਦੀ ਹੈ ਕਿਉਂ ਜੋ ਯਹੋਵਾ ਵੱਲੋਂ ਬਿਪਤਾ ਯਰੂਸ਼ਲਮ ਦੇ ਫਾਟਕ ਤੀਕ ਆਣ ਪਈ ਹੈ ਹੇ ਲਾਕੀਸ਼ ਦੀ ਇਹ ਵਾਸਣੇ ਤੇਜ਼ ਘੋੜੇ ਨੂੰ ਆਪਣੇ ਰੱਥ ਅੱਗੇ ਜੋਤ ਉਹ ਸਿਓਨ ਦੀ ਧੀ ਲਈ ਪਾਪ ਦਾ ਆਰੰਭ ਸੀ ਕਿਉਂ ਜੋ ਇਜ਼ਰਾਈਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ ਇਸ ਲਈ ਤੂੰ ਮੋਰ ਸੱਥ ਗੱਥ ਨੂੰ ਵਿਦਾਇਗੀ ਦੀ ਸੁਗਾਤ ਦੇ ਇਜ਼ਰਾਈਲ ਦੇ ਪਾਤਸ਼ਾਹਾਂ ਲਈ ਅਕਜ਼ੀਬ ਦੇ ਘਰ ਧੋਖੇ ਹੋਣਗੇ ਹੇ ਮਾਰੇ ਸ਼ਾਹ ਦੀਏ ਵਾਸਣੇ ਮੈਂ ਤੇਰੇ ਲਈ ਇੱਕ ਕਬਜ਼ਾ ਕਰਨ ਵਾਲਾ ਫੇਰ ਲਿਆਵਾਂਗਾ ਇਜ਼ਰਾਈਲ ਦਾ ਪ੍ਰਤਾਪ ਅਦੁਲਾਮ ਤੀਕ ਆਵੇਗਾ ਆਪਣੇ ਲਾਡਲੇ ਬੱਚਿਆਂ ਦੇ ਲਈ ਆਪਣੇ ਵੱਲ ਕੱਟ ਕੇ ਸਿਰ ਮੁਨਾ, ਸਗੋਂ ਆਪਣੇ ਸਿਰ ਦਾ ਗੰਜ ਉਕਾਬ ਵਾਂਗ ਵਧਾ, ਕਿਉਂ ਜੋ ਉਹ ਤੇਥੋਂ ਅਸੀਰੀ ਵਿੱਚ ਜਾਣਗੇ। ਮੀਕਾ ਬਾਪ 2। ਲੋਭੀਆਂ ਦੀ ਸਜ਼ਾ, ਬਕੀਏ ਲਈ ਬਚਾਓ। ਹਾਏ ਉਨ੍ਹਾਂ ਉੱਤੇ ਜੋ ਆਪਣੇ ਵਿਛਾਉਣਿਆਂ ਉੱਤੇ ਬਦੀ ਸੋਚਦੇ ਅਤੇ ਦੁਸ਼ਟਪੁਣਾ ਕਰਦੇ ਹਨ। ਜਦ ਸਵੇਰ ਦਾ ਚਾਨਣ ਆਵੇਗਾ ਉਹ ਇਹ ਕਰਨਗੇ, ਕਿਉਂਕਿ ਇਹ ਉਨ੍ਹਾਂ ਦੇ ਹੱਥ ਦੇ ਬਲ ਵਿੱਚ ਹੈ। ਉਹ ਖੇਤਾਂ ਦਾ ਲੋਭ ਕਰਦੇ ਹਨ ਅਤੇ ਉਨ੍ਹਾਂ ਨੂੰ ਖੋਹ ਲੈਂਦੇ ਹਨ, ਨਾਲੇ ਘਰ ਵੀ ਅਤੇ ਉਨ੍ਹਾਂ ਨੂੰ ਲੈ ਲੈਂਦੇ ਹਨ। ਉਹ ਮਰਦ ਅਤੇ ਉਸ ਦੇ ਘਰ ਨੂੰ, ਮਨੁੱਖ ਅਤੇ ਉਸ ਦੀ ਮਿਲਕ ਨੂੰ ਸਤਾਉਂਦੇ ਹਨ। ਇਸ ਲਈ ਯਹੋਵਾ ਐਂ ਫਰਮਾਉਂਦਾ ਹੈ, ਵੇਖੋ ਮੈਂ ਇਸ ਟੱਬਰ ਉੱਤੇ ਬਿਪਤਾ ਸੋਚਦਾ ਹਾਂ, ਜਿਸ ਤੋਂ ਤੁਸੀਂ ਆਪਣੀਆਂ ਧੌਣਾਂ ਨੂੰ ਨਾ ਕੱਢ ਸਕੋਗੇ, ਨਾ ਤੁਸੀਂ ਹੰਕਾਰ ਨਾਲ ਤੁਰੋਗੇ, ਕਿਉਂ ਜੋ ਉਹਦਾ ਭੈੜਾ ਸਮਾਂ ਹੋਵੇਗਾ। ਉਸ ਦਿਨ ਉਹ ਤੁਹਾਡੇ ਉੱਤੇ ਕਹਾਉਤ ਚੁੱਕਣਗੇ ਅਤੇ ਰੋ ਪਿੱਟ ਕੇ ਸਿਆਪਾ ਕਰਨਗੇ ਅਤੇ ਆਖਣਗੇ ਕਿ ਸਾਡਾ ਸਤਿਆਨਾਸ ਹੋ ਗਿਆ, ਮੇਰੀ ਉਮਤ ਦਾ ਭਾਗ ਉਹ ਬਦਲਦਾ ਹੈ। ਉਹ ਉਸ ਨੂੰ ਮੈਥੋਂ ਕਿਵੇਂ ਦੂਰ ਕਰਦਾ ਹੈ। ਉਹ ਸਾਡੇ ਖੇਤਾਂ ਨੂੰ ਫਿਰਤੂਆਂ ਵਿੱਚ ਵੰਡਦਾ ਹੈ। ਸੋ ਤੇਰੇ ਲਈ ਯਹੋਵਾ ਦੀ ਸਭਾ ਵਿੱਚ ਕੋਈ ਗੁਣਾ ਪਾ ਕੇ ਜਰੀਬ ਨਾ ਖਿੱਚੇਗਾ। ਪ੍ਰਚਾਰ ਨਾ ਕਰੋ, ਉਹ ਐਂ ਪ੍ਰਚਾਰ ਕਰਦੇ ਹਨ, ਉਹ ਇਨ੍ਹਾਂ ਗੱਲਾਂ ਦਾ ਪ੍ਰਚਾਰ ਨਾ ਕਰਨਗੇ। ਉਨ੍ਹਾਂ ਦੀ ਨਿੰਦਿਆ ਮੁੱਕਦੀ ਹੀ ਨਹੀਂ। ਹੇ ਯਕੂਬ ਦੇ ਘਰਾਨੇ, ਐਂ ਅਖੀਦਾ ਹੈ ਕਿ ਯਹੋਵਾ ਦਾ ਆਤਮਾ ਬੇਸਬਰ ਹੈ। ਭਲਾ ਇਹ ਉਹਦੇ ਕੰਮ ਹਨ ਕਿ ਮੇਰੇ ਬਚਨ ਸਿੱਧੇ ਚਾਲ ਚੱਲਣ ਵਾਲੇ ਦੀ ਭਲਾਈ ਨਹੀਂ ਕਰਦੇ? ਪਰ ਕੱਲ ਦੀ ਗੱਲ ਹੈ ਕਿ ਮੇਰੀ ਪਰਜਾ ਵੈਰੀ ਬਣ ਕੇ ਉੱਠੀ ਹੈ। ਤੁਸੀਂ ਉਸ ਜਣੇ ਦੇ ਕੱਪੜੇ ਉੱਤੋਂ ਚੱਦਰ ਖਿੱਚ ਲੈਂਦੇ ਹੋ, ਜੋ ਚੈਨ ਨਾਲ ਲੜਾਈ ਦੇ ਖਿਆਲ ਤੋਂ ਦੂਰ ਰਹਿ ਕੇ ਲੰਘਦਾ ਹੈ। ਤੁਸੀਂ ਮੇਰੀ ਪਰਜਾ ਦੀਆਂ ਤੀਵੀਆਂ ਨੂੰ ਉਨ੍ਹਾਂ ਦੇ ਸੋਹਣਿਆਂ ਘਰਾਂ ਤੋਂ ਕੱਢਦੇ ਹੋ। ਤੁਸੀਂ ਉਨ੍ਹਾਂ ਦੇ ਨਿਆਣਿਆਂ ਤੋਂ ਮੇਰਾ ਪ੍ਰਤਾਪ ਸਦਾ ਲਈ ਲੈ ਜਾਂਦੇ ਹੋ। ਉੱਠੋ ਚਲੇ ਜਾਓ, ਇਹ ਤਾਂ ਕੋਈ ਵਿਸ਼ਰਾਮ ਅਸਥਾਨ ਨਹੀਂ ਹੈ। ਉਸ ਦਾ ਕਾਰਨ ਅਸ਼ੁੱਧਤਾ ਹੈ ਜੋ ਕਸ਼ਟ ਨਾਲ ਸਤਿਆਨਾਸ ਕਰਦੀ ਹੈ। ਜੇ ਇੱਕ ਮਨੁੱਖ ਫਿਰੇ ਅਤੇ ਹਵਾ ਔਰ ਝੂਠ ਬਕੇ, ਮੈਂ ਤੇਰੇ ਲਈ ਮੈਂ ਔਰ ਸ਼ਰਾਬ ਦਾ ਪ੍ਰਚਾਰ ਕਰਾਂਗਾ। ਉਹ ਇਸ ਪਰਜਾ ਦਾ ਪ੍ਰਚਾਰਕ ਹੁੰਦਾ। ਹੇ ਯਕੂਬ, ਮੈਂ ਤੁਹਾਨੂੰ ਸਾਰੇ ਦੇ ਸਾਰੇ ਜ਼ਰੂਰ ਇਕੱਠੇ ਕਰਾਂਗਾ। ਮੈਂ ਇਜ਼ਰਾਈਲ ਦੇ ਬਕੀਏ ਨੂੰ ਜਮ੍ਹਾਂ ਕਰਾਂਗਾ। ਮੈਂ ਉਨ੍ਹਾਂ ਨੂੰ ਬਾਸਰਾ ਦੀਆਂ ਭੇਡਾਂ ਵਾਂਗ ਰਲਾ ਕੇ ਰੱਖਾਂਗਾ। ਇੱਕ ਇੱਜੜ ਵਾਂਗ ਜਿਹੜਾ ਉਸ ਦੀ ਜੂਹ ਵਿੱਚ ਹੈ, ਆਦਮੀ ਦੇ ਕਾਰਨ ਉਹ ਜ਼ੋਰ ਕਰਨਗੇ। ਤੋੜਨ ਵਾਲਾ ਉਨ੍ਹਾਂ ਦੇ ਅੱਗੇ ਅੱਗੇ ਉਤਾਹਾਂ ਜਾਵੇਗਾ। ਉਹ ਭੱਜ ਨਿਕਲਣਗੇ ਅਤੇ ਫਾਟਕ ਵਿੱਚੋਂ ਦੀ ਲੰਘ ਕੇ ਨਿਕਲਣਗੇ। ਉਨ੍ਹਾਂ ਦਾ ਪਾਤਸ਼ਾਹ ਉਨ੍ਹਾਂ ਦੇ ਅੱਗੇ ਅੱਗੇ ਲੰਘੇਗਾ ਅਤੇ ਯਹੋਵਾ ਉਨ੍ਹਾਂ ਦੇ ਸਿਰ ਤੇ ਹੋਵੇਗਾ। ਮੀਕਾ ਬਾਪ 3। ਭੈੜੇ ਆਗੂ ਅਤੇ ਲੋਭੀ ਨਵੀ। ਮੈਂ ਆਖਿਆ ਯਕੂਬ ਦੇ ਮੁਖੀਓ ਅਤੇ ਇਜ਼ਰਾਇਲ ਦੇ ਘਰਾਨੇ ਦੇ ਆਗੂਓ, ਸੁਣਿਓ, ਤੁਹਾਨੂੰ ਇਨਸਾਫ ਨਹੀਂ ਜਾਣਨਾ ਚਾਹੀਦਾ। ਤੁਸੀਂ ਜੋ ਨੇਕੀ ਦੇ ਵੈਰੀ ਅਤੇ ਬਦੀ ਦੇ ਪ੍ਰੇਮੀ ਹੋ, ਜੋ ਉਨ੍ਹਾਂ ਤੋਂ ਉਨ੍ਹਾਂ ਦੀ ਖੱਲ ਅਤੇ ਉਨ੍ਹਾਂ ਦੀਆਂ ਹੱਡੀਆਂ ਤੋਂ ਉਨ੍ਹਾਂ ਦਾ ਮਾਸ ਨੋਚਦੇ ਹੋ, ਤੁਸੀਂ ਜੋ ਮੇਰੀ ਪਰਜਾ ਦਾ ਮਾਸ ਖਾਂਦੇ ਹੋ, ਉਨ੍ਹਾਂ ਦੀ ਖੱਲ ਉਨ੍ਹਾਂ ਦੇ ਉੱਤੋਂ ਲਾਉਂਦੇ ਹੋ, ਉਨ੍ਹਾਂ ਦੀਆਂ ਹੱਡੀਆਂ ਭੰਨ ਸੁੱਟਦੇ ਹੋ ਅਤੇ ਉਨ੍ਹਾਂ ਨੂੰ ਟੋਟੇ ਟੋਟੇ ਕਰ ਦਿੰਦੇ ਹੋ, ਜਿਵੇਂ ਦੇਗ ਵਿੱਚ ਜਾਂ ਵਲਟੋਏ ਵਿੱਚ ਮਾਸ। ਤਦ ਉਹ ਯਹੋਵਾ ਅੱਗੇ ਦੁਹਾਈ ਦੇਣਗੇ, ਪਰ ਉਹ ਉਨ੍ਹਾਂ ਨੂੰ ਉੱਤਰ ਨਾ ਦੇਵੇਗਾ, ਅਤੇ ਉਸ ਸਮੇਂ ਉਹ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵੇਗਾ, ਜਿਵੇਂ ਉਨ੍ਹਾਂ ਨੇ ਭੈੜੇ ਕੰਮ ਕੀਤੇ ਹਨ ਉਨ੍ਹਾਂ ਨਵੀਆਂ ਦੇ ਵਿਖੇ, ਜਿਹੜੇ ਮੇਰੀ ਪਰਜਾ ਨੂੰ ਕੁਰਾਹੇ ਪਾਉਂਦੇ ਹਨ। ਯਹੋਵਾ ਐਂ ਫਰਮਾਉਂਦਾ ਹੈ, ਜਦ ਉਹ ਦੰਦੀਆਂ ਵੱਢਦੇ ਹਨ ਤਾਂ ਸ਼ਾਂਤੀ ਪੁਕਾਰਦੇ ਹਨ, ਪਰ ਜੋ ਉਨ੍ਹਾਂ ਦੇ ਮੂੰਹਾਂ ਵਿੱਚ ਕੁਝ ਨਹੀਂ ਦਿੰਦਾ, ਉਸ ਦੇ ਵਿਰੁੱਧ ਲੜਾਈ ਦੀ ਤਿਆਰੀ ਕਰਦੇ ਹਨ। ਸੋ ਤੁਹਾਡੇ ਲਈ ਰਾਤ ਬਿਨਾ ਦ੍ਰਿਸ਼ਟੀ ਤੋਂ ਅਤੇ ਤੁਹਾਡੇ ਲਈ ਹਨੇਰਾ ਬਿਨਾ ਫਾਲ ਪਾਉਣ ਤੋਂ ਰਹੇਗਾ। ਸੂਰਜ ਨਵੀਆਂ ਤੋਂ ਅਸਤ ਹੋ ਜਾਵੇਗਾ ਅਤੇ ਦਿਨ ਉਨ੍ਹਾਂ ਦੇ ਉੱਤੇ ਹਨੇਰਾ ਹੋ ਜਾਵੇਗਾ। ਦਰਸ਼ੀ ਲੱਜਿਆਵਾਨ ਹੋਣਗੇ, ਫਾਲ ਪਾਉਣ ਵਾਲਿਆਂ ਦੇ ਮੂੰਹ ਕਾਲੇ ਹੋ ਜਾਣਗੇ, ਉਹ ਸਭ ਆਪਣੇ ਬੁੱਲਾਂ ਨੂੰ ਕੱਜਣਗੇ, ਕਿਉਂ ਜੋ ਪਰਮੇਸ਼ਵਰ ਵੱਲੋਂ ਕੋਈ ਉੱਤਰ ਨਹੀਂ। ਪਰ ਮੇਰੇ ਵਿਖੇ ਇਹ ਹੈ ਕਿ ਮੈਂ ਬਲ ਨਾਲ ਭਰਪੂਰ ਹਾਂ, ਯਹੋਵਾ ਦੇ ਆਤਮਾ ਦੇ ਰਾਹੀਂ, ਨਾਲੇ ਨਿਆਂ ਅਤੇ ਸ਼ਕਤੀ ਨਾਲ। ਭਾਈ, ਮੈਂ ਯਕੂਬ ਨੂੰ ਉਹਦਾ ਅਪਰਾਧ ਅਤੇ ਇਜ਼ਰਾਇਲ ਨੂੰ ਉਹਦਾ ਪਾਪ ਦੱਸਾਂ। ਹੇ ਯਕੂਬ ਦੇ ਘਰਾਨੇ ਦੇ ਮੁਖੀਓ, ਹੇ ਇਜ਼ਰਾਇਲ ਦੇ ਘਰਾਨੇ ਦੇ ਆਗੂਓ, ਇਹ ਸੁਣਿਓ, ਤੁਸੀਂ ਜੋ ਇਨਸਾਫ ਤੋਂ ਘਿਣ ਕਰਦੇ ਹੋ ਅਤੇ ਸਾਰੀ ਸਦਿਆਈ ਨੂੰ ਮਰੋੜਦੇ ਹੋ, ਜੋ ਸਿਓਨ ਨੂੰ ਲਹੂ ਨਾਲ ਉਸਾਰਦੇ ਹੋ ਅਤੇ ਯਰੂਸ਼ਲਮ ਨੂੰ ਬਦੀ ਨਾਲ, ਉਸ ਦੇ ਮੁਖੀਏ ਵੱਡੀ ਲੈ ਕੇ ਨਿਆਂ ਕਰਦੇ ਹਨ, ਉਸ ਦੇ ਜਾਜਕ ਪਹਾੜੇ ਉੱਤੇ ਸਿਖਾਉਂਦੇ ਹਨ, ਉਸ ਦੇ ਨਬੀ ਰੋਕਣ ਲਈ ਫਾਲ ਪਾਉਂਦੇ ਹਨ, ਤਾਂ ਵੀ ਉਹ ਇਹ ਆਖ ਕੇ ਯਹੋਵਾ ਉੱਤੇ ਸਹਾਰਾ ਲੈਂਦੇ ਹਨ। ਭਲਾ ਯਹੋਵਾ ਸਾਡੇ ਵਿੱਚ ਨਹੀਂ ਹੈ? ਕੋਈ ਵਿਪਤਾ ਸਾਡੇ ਉੱਤੇ ਨਹੀਂ ਪਵੇਗੀ? ਇਸ ਲਈ ਤੁਹਾਡੇ ਕਾਰਨ ਸਿਓਨ ਖੇਤ ਵਾਂਗ ਵਾਇਆ ਜਾਵੇਗਾ, ਯਰੂਸ਼ਲਮ ਥੇ ਹੋ ਜਾਵੇਗਾ, ਅਤੇ ਭਵਨ ਦਾ ਪਰਬਤ ਇੱਕ ਜੰਗਲੀ ਉਚਿਆਈ। ਮੀਕਾ ਬਾਪ 4। ਯਹੋਵਾ ਦਾ ਧਰਮ ਰਾਜ। ਆਖਰੀ ਦਿਨਾਂ ਵਿੱਚ ਐਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਪਰਬਤ ਉੱਤੇ ਯਕੂਬ ਦੇ ਪਰਮੇਸ਼ਵਰ ਦੇ ਭਵਨ ਨੂੰ ਚੜੀਏ, ਭਾਈ ਉਹ ਸਾਨੂੰ ਆਪਣਾ ਰਾਹ ਦਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚਲੀਏ, ਕਿਉਂ ਜੋ ਵਿਵਸਥਾ ਸਿਓਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਵਚਨ ਯਰੂਸ਼ਲਮ ਤੋਂ। ਉਹ ਬਹੁਤੀਆਂ ਉਮਤਾਂ ਵਿੱਚ ਨਿਆਂ ਕਰੇਗਾ ਅਤੇ ਤੱਕੜੀਆਂ ਦੁਰੇੜੀਆਂ ਕੌਮਾਂ ਦਾ ਫੈਸਲਾ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ ਅਤੇ ਉਹ ਲੜਾਈ ਫੇਰ ਕਦੀ ਨਾ ਸਿੱਖਣਗੇ। ਪਰ ਉਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜ਼ੀਰ ਦੇ ਬ੍ਰਿਖ ਹੇਠ ਬੈਠਣਗੇ ਅਤੇ ਕੋਈ ਉਨ੍ਹਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾ ਦੇ ਯਹੋਵਾ ਦਾ ਮੁੱਖ ਵਾਕ ਹੈ। ਸਾਰੀਆਂ ਉਮਤਾਂ ਆਪੋ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ਵਰ ਯਹੋਵਾ ਦਾ ਨਾਮ ਲੈ ਕੇ ਸਦੀਪ ਕਾਲ ਤੀਕਰ ਚੱਲਾਂਗੇ। ਉਸ ਦਿਨ ਯਹੋਵਾ ਦਾ ਵਾਕ ਹੈ, ਮੈਂ ਲੰਗਿਆਂ ਨੂੰ ਇਕੱਠਾ ਕਰਾਂਗਾ ਅਤੇ ਕੱਢੇ ਹੋਇਆਂ ਨੂੰ ਜਮ੍ਹਾਂ ਕਰਾਂਗਾ, ਨਾਲੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ। ਮੈਂ ਲੰਗਿਆਂ ਨੂੰ ਇੱਕ ਬਕੀਆ ਬਣਾ ਦਿਆਂਗਾ ਅਤੇ ਦੂਰ ਕੱਢੇ ਹੋਇਆਂ ਨੂੰ ਇੱਕ ਤਕੜੀ ਕੌਮ, ਅਤੇ ਯਹੋਵਾ ਸਿਓਨ ਪਹਾੜ ਵਿੱਚ ਉਨ੍ਹਾਂ ਉੱਤੇ ਰਾਜ ਕਰੇਗਾ, ਹਾਂ ਹੁਣ ਤੋਂ ਲੈ ਕੇ ਸਦਾ ਤੀਕ। ਤੂੰ ਹੇ ਇਧਰ ਦੇ ਬੁਰਜ ਸਿਓਨ ਦੀ ਧੀ ਦੇ ਪਰਬਤ, ਤੇਰੇ ਕੋਲ ਉਹ ਆਵੇਗੀ, ਹਾਂ ਪਹਿਲੀ ਹਕੂਮਤ ਯਰੂਸ਼ਲਮ ਦੀ ਧੀ ਦੀ ਪਾਤਸ਼ਾਹੀ ਆਵੇਗੀ। ਹੁਣ ਤੂੰ ਕਿਉਂ ਚਿਲਾਉਂਦੀ ਹੈ? ਕੀ ਤੇਰੇ ਵਿੱਚ ਕੋਈ ਪਾਤਸ਼ਾਹ ਨਹੀਂ? ਕੀ ਤੇਰਾ ਸਲਾਹਕਾਰ ਨਾਸ ਹੋ ਗਿਆ? ਕੀ ਜਨਨ ਵਾਲੀ ਵਾਂਗ ਪੀੜਾਂ ਤੈਨੂੰ ਲੱਗੀਆਂ? ਹੇ ਸਿਓਨ ਦੀਏ ਧੀਏ, ਪੀੜਾਂ ਨਾਲ ਜਨਨ ਵਾਲੀ ਵਾਂਗ ਜਨਮ ਦੇ। ਹੁਣ ਤਾਂ ਤੂੰ ਨਗਰੋਂ ਬਾਹਰ ਜਾਵੇਂਗੀ ਅਤੇ ਰੜ ਵਿੱਚ ਰਹੇਂਗੀ। ਤੂੰ ਬਾਬਲ ਨੂੰ ਜਾਵੇਂਗੀ, ਉਥੋਂ ਤੂੰ ਛੁਡਾਈ ਜਾਵੇਂਗੀ। ਉਥੇ ਯਹੋਵਾ ਤੈਨੂੰ ਤੇਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਵੇਗਾ। ਹੁਣ ਬਹੁਤੀਆਂ ਕੌਮਾਂ ਤੇਰੇ ਵਿਰੁੱਧ ਇਕੱਠੀਆਂ ਹੋ ਗਈਆਂ, ਉਹ ਕਹਿੰਦੀਆਂ ਹਨ ਉਹ ਭਿੱਟੀ ਜਾਵੇ ਅਤੇ ਸਾਡੀਆਂ ਡੇਲੀਆਂ ਸਿਓਨ ਵੱਲ ਟੱਡੀਆਂ ਰਹਿਣ। ਪਰ ਉਹ ਯਹੋਵਾ ਦੀਆਂ ਸੋਚਾਂ ਨਹੀਂ ਜਾਣਦੇ, ਨਾ ਉਹਦੀ ਸਲਾਹ ਸਮਝਦੇ ਹਨ, ਕਿਉਂ ਜੋ ਉਹਨੇ ਉਨ੍ਹਾਂ ਨੂੰ ਭਾਰਿਆਂ ਵਾਂਗ ਖਲਵਾੜੇ ਵਿੱਚ ਇਕੱਠਿਆਂ ਕੀਤਾ। ਹੇ ਸਿਓਨ ਦੀਏ ਧੀਏ, ਉਨ ਗਾ, ਮੈਂ ਤੇਰਾ ਸਿੰਘ ਲੋਹਾ ਅਤੇ ਤੇਰੇ ਖੁਰ ਪਿੱਤਲ ਬਣਾਵਾਂਗਾ। ਤੂੰ ਬਹੁਤੀਆਂ ਉਮਤਾਂ ਨੂੰ ਚੂਰ ਚੂਰ ਕਰੇਂਗੀ ਅਤੇ ਮੈਂ ਉਨ੍ਹਾਂ ਦੀ ਅਜੋਗ ਕਮਾਈ ਯਹੋਵਾ ਲਈ, ਉਨ੍ਹਾਂ ਦਾ ਮਾਲ ਧਨ ਧਰਤੀ ਦੇ ਪ੍ਰਭੂ ਲਈ ਅਰਪਣ ਕਰਾਂਗਾ। ਮੀਕਾ ਬਾਪ 5 ਬੈਤਲਹਮ ਦਾ ਹਾਕਮ। ਹੁਣ ਹੇ ਜਥਿਆਂ ਦੀਏ ਧੀਏ, ਤੂੰ ਆਪਣਿਆਂ ਜਥਿਆਂ ਨੂੰ ਇਕੱਠਿਆਂ ਕਰ। ਉਹਨੇ ਸਾਡੇ ਵਿਰੁੱਧ ਘੇਰਾ ਪਾਇਆ, ਉਹ ਇਜ਼ਰਾਈਲ ਦੇ ਨਿਆਈ ਨੂੰ ਡੰਡੇ ਨਾਲ ਗੱਲ ਤੇ ਮਾਰਨਗੇ। ਪਰ ਹੇ ਬੈਤਲਹਮ ਅਫਰਾ ਥਾ, ਤੂੰ ਜੋ ਯਹੂਦਾ ਦੇ ਹਜ਼ਾਰਾਂ ਵਿੱਚ ਛੋਟਾ ਹੈ, ਤੇਥੋਂ ਇੱਕ ਮੇਰੇ ਲਈ ਨਿਕਲੇਗਾ ਜੋ ਇਜ਼ਰਾਈਲ ਵਿੱਚ ਹਾਕਮ ਹੋਵੇਗਾ, ਜਿਹਦਾ ਨਿਕਲਣਾ ਪ੍ਰਾਚੀਨ ਸਮੇਂ ਤੋਂ ਸਗੋਂ ਅਨਾਦ ਤੋਂ ਹੈ, ਤਦ ਉਹ ਉਹਨਾਂ ਨੂੰ ਛੱਡ ਦੇਵੇਗਾ ਜਦ ਤੀਕ ਜਨਣ ਵਾਲੀ ਨਾ ਜਣੇ। ਜਦ ਉਹਦੇ ਭਰਾਵਾਂ ਦਾ ਬਕੀਆ ਇਜ਼ਰਾਈਲੀਆਂ ਕੋਲ ਮੁੜ ਜਾਵੇਗਾ, ਉਹ ਖੜਾ ਹੋ ਕੇ ਯਹੋਵਾ ਦੇ ਬਲ ਵਿੱਚ ਯਹੋਵਾ ਆਪਣੇ ਪਰਮੇਸ਼ਵਰ ਦੇ ਨਾਂ ਦੇ ਪ੍ਰਤਾਪ ਵਿੱਚ ਆਪਣਾ ਇੱਜੜ ਚਾਰੇਗਾ ਅਤੇ ਉਹ ਬੈਠਣਗੇ, ਕਿਉਂ ਜੋ ਉਹ ਧਰਤੀ ਦੀਆਂ ਹੱਦਾਂ ਤੀਕਰ ਮਹਾਨ ਹੋਵੇਗਾ। ਇਹ ਸ਼ਾਂਤੀ ਹੋਵੇਗਾ ਜਦ ਅਸ਼ੂਰੀ ਸਾਡੇ ਦੇਸ਼ ਵਿੱਚ ਆਉਣਗੇ, ਜਦ ਉਹ ਸਾਡੀਆਂ ਮੜੀਆਂ ਵਿੱਚ ਫਿਰਨਗੇ, ਤਦ ਅਸੀਂ ਉਹਨਾਂ ਦੇ ਵਿਰੁੱਧ ਸੱਤ ਅਯਾਲੀ ਅਤੇ ਆਦਮੀਆਂ ਦੇ ਰਾਜਕੁਮਾਰ ਅੱਠ ਕਾਇਮ ਕਰਾਂਗੇ। ਉਹ ਅਸ਼ੂਰ ਦੇ ਦੇਸ਼ ਨੂੰ ਤਲਵਾਰ ਨਾਲ ਵਿਰਾਨ ਕਰ ਸੁੱਟਣਗੇ ਅਤੇ ਨਿਮਰੋਦ ਦੇ ਦੇਸ਼ ਨੂੰ ਉਹਦੇ ਲਾਂਘਿਆਂ ਤੀਕ, ਅਤੇ ਉਹ ਸਾਨੂੰ ਅਸ਼ੂਰੀਆਂ ਤੋਂ ਛੁਡਾਉਣਗੇ। ਜਦ ਉਹ ਸਾਡੇ ਦੇਸ਼ ਵਿੱਚ ਆਉਣਗੇ ਅਤੇ ਜਦ ਉਹ ਸਾਡੀਆਂ ਹੱਦਾਂ ਵਿੱਚ ਫਿਰਨਗੇ, ਤਾਂ ਯਕੂਬ ਦਾ ਬਕੀਆ ਬਹੁਤੀਆਂ ਉਮਤਾਂ ਦੇ ਵਿਚਕਾਰ ਤਰੇਲ ਵਾਂਗ ਹੋਵੇਗਾ ਜਿਹੜੀ ਯਹੋਵਾ ਵੱਲੋਂ ਹੈ, ਫੁਹਾਰਾਂ ਵਾਂਗ ਜਿਹੜੀਆਂ ਘਾਹ ਤੇ ਪੈ ਕੇ ਮਨੁੱਖ ਲਈ ਨਹੀਂ ਠਹਿਰਦੀਆਂ, ਨਾ ਆਦਮ ਵੰਸ਼ ਲਈ ਢਿੱਲ ਕਰਦੀਆਂ ਹਨ। ਯਕੂਬ ਦਾ ਬਕੀਆ ਕੌਮਾਂ ਦੇ ਵਿੱਚ ਬਹੁਤੀਆਂ ਉਮਤਾਂ ਦੇ ਵਿਚਕਾਰ ਬਣ ਦੇ ਦਰਿੰਦਿਆਂ ਵਿੱਚ ਬੱਬਰ ਸ਼ੇਰ ਵਰਗਾ ਹੋਵੇਗਾ, ਭੇਡਾਂ ਦੀਆਂ ਇੱਜੜਾਂ ਵਿੱਚ ਜਵਾਨ ਸ਼ੇਰ ਵਰਗਾ, ਜੋ ਵਿੱਚੋਂ ਦੀ ਲੰਘ ਕੇ ਲਤਾੜਦਾ ਤੇ ਪਾੜਦਾ ਹੈ ਅਤੇ ਕੋਈ ਛੁਡਾਉਣ ਵਾਲਾ ਨਹੀਂ ਹੈ। ਤੇਰਾ ਹੱਥ ਤੇਰੇ ਵਿਰੋਧੀਆਂ ਉੱਤੇ ਚੁੱਕਿਆ ਰਹੇਗਾ ਅਤੇ ਤੇਰੇ ਸਾਰੇ ਵੈਰੀ ਵੱਡੇ ਜਾਣਗੇ। ਉਸ ਦਿਨ ਐਂ ਹੋਵੇਗਾ, ਯਹੋਵਾ ਦਾ ਵਾਕ ਹੈ, ਕਿ ਮੈਂ ਤੇਰੇ ਘੋੜਿਆਂ ਨੂੰ ਤੇਰੇ ਵਿਚਕਾਰੋਂ ਕੱਟ ਸੁੱਟਾਂਗਾ ਅਤੇ ਤੇਰੇ ਰੱਥਾਂ ਨੂੰ ਬਰਬਾਦ ਕਰਾਂਗਾ। ਮੈਂ ਤੇਰੇ ਦੇਸ਼ ਦੇ ਸ਼ਹਿਰਾਂ ਨੂੰ ਨਾਸ ਕਰਾਂਗਾ ਅਤੇ ਤੇਰੇ ਸਾਰੇ ਗੜ੍ਹਾਂ ਨੂੰ ਢਾ ਸੁੱਟਾਂਗਾ। ਮੈਂ ਤੇਰੇ ਹੱਥ ਤੋਂ ਜਾਦੂ ਕੱਟ ਸੁੱਟਾਂਗਾ ਅਤੇ ਤੇਰੇ ਲਈ ਮਹੂਰਤ ਵੇਖਣ ਵਾਲੇ ਨਾ ਹੋਣਗੇ। ਮੈਂ ਤੇਰੀਆਂ ਮੂਰਤਾਂ ਨੂੰ ਅਤੇ ਤੇਰੇ ਥੰਮਾਂ ਨੂੰ ਤੇਰੇ ਵਿਚਕਾਰੋਂ ਕੱਟ ਸੁੱਟਾਂਗਾ ਅਤੇ ਤੂੰ ਫਿਰ ਆਪਣੇ ਹੱਥਾਂ ਦੇ ਕੰਮ ਨੂੰ ਮੱਥਾ ਨਾ ਟੇਕੇਂਗਾ। ਮੈਂ ਤੇਰੇ ਅਸ਼ਰੀਮ ਨੂੰ ਤੇਰੇ ਵਿਚਕਾਰੋਂ ਪੁੱਟ ਸੁੱਟਾਂਗਾ ਅਤੇ ਤੇਰੇ ਸ਼ਹਿਰਾਂ ਨੂੰ ਬਰਬਾਦ ਕਰਾਂਗਾ। ਮੈਂ ਕ੍ਰੋਧ ਅਤੇ ਗੁੱਸੇ ਨਾਲ ਉਹਨਾਂ ਕੌਮਾਂ ਦਾ ਬਦਲਾ ਲਵਾਂਗਾ ਜਿਨ੍ਹਾਂ ਨੇ ਸੁਣਿਆ ਨਹੀਂ। ਮੀਕਾ ਬਾਪ 6। ਪਰਜਾ ਨਾਲ ਯਹੋਵਾ ਦਾ ਮੁਕੱਦਮਾ। ਸੱਚਾ ਧਰਮ। ਸੁਣਿਓ, ਯਹੋਵਾ ਕੀ ਕਹਿੰਦਾ ਹੈ। ਉੱਠ, ਪਹਾੜਾਂ ਦੇ ਅੱਗੇ ਮੁਕੱਦਮਾ ਲੜ ਅਤੇ ਟਿੱਲੇ ਤੇਰੀ ਆਵਾਜ਼ ਸੁਣ। ਹੇ ਪਹਾੜੋ, ਯਹੋਵਾ ਦਾ ਮੁਕੱਦਮਾ ਸੁਣੋ। ਤੁਸੀਂ ਵੀ ਹੇ ਧਰਤੀ ਦਿਓ ਅਟਲ ਨੀਹੋ, ਕਿਉਂ ਜੋ ਯਹੋਵਾ ਦਾ ਮੁਕੱਦਮਾ ਆਪਣੀ ਪਰਜਾ ਨਾਲ ਹੈ ਅਤੇ ਉਹ ਇਜ਼ਰਾਈਲ ਨਾਲ ਝਗੜੇਗਾ। ਹੇ ਮੇਰੀ ਪਰਜਾ, ਮੈਂ ਤੈਨੂੰ ਕੀ ਕੀਤਾ? ਮੈਂ ਕਿਵੇਂ ਤੈਨੂੰ ਥਕਾ ਦਿੱਤਾ? ਮੈਨੂੰ ਉੱਤਰ ਦੇ। ਮੈਂ ਤਾਂ ਤੈਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਅਤੇ ਤੈਨੂੰ ਗੁਲਾਮੀ ਦੇ ਘਰ ਤੋਂ ਛੁਡਾ ਲਿਆ ਅਤੇ ਮੈਂ ਤੇਰੇ ਅੱਗੇ ਮੂਸਾ, ਹਰੂਨ ਅਤੇ ਮਿਰੀਅਮ ਨੂੰ ਘੱਲਿਆ। ਹੇ ਮੇਰੀ ਪਰਜਾ, ਚੇਤੇ ਕਰ ਕਿ ਮੁਆਬ ਦੇ ਰਾਜੇ ਬਾਲਾਕ ਨੇ ਕੀ ਜੁਗਤੀ ਕੀਤੀ ਅਤੇ ਬਾਉਰ ਦੇ ਪੁੱਤਰ ਬਿਲਾਮ ਨੇ ਉਹਨੂੰ ਕੀ ਉੱਤਰ ਦਿੱਤਾ। ਸ਼ਟੀਮ ਤੋਂ ਲੈ ਕੇ ਗਿਲਗਾਲ ਤੀਕ ਕੀ ਹੋਇਆ ਤਾਂ ਜੋ ਤੁਸੀਂ ਯਹੋਵਾ ਦੇ ਧਰਮ ਦੇ ਕੰਮ ਜਾਣੋ। ਮੈਂ ਕੀ ਲੈ ਕੇ ਯਹੋਵਾ ਦੇ ਹਜ਼ੂਰ ਆਵਾਂ ਅਤੇ ਮਹਾਨ ਪਰਮੇਸ਼ਵਰ ਅੱਗੇ ਝੁਕਾਂ? ਕੀ ਮੈਂ ਹੋਮ ਬਲੀਆਂ ਲਈ ਇੱਕ ਸਾਲੇ ਵੱਛੇ ਲੈ ਕੇ ਉਹਦੇ ਹਜ਼ੂਰ ਆਵਾਂ? ਭਲਾ ਯਹੋਵਾ ਹਜ਼ਾਰਾਂ ਛਤਰਿਆਂ ਨਾਲ ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ? ਕੀ ਮੈਂ ਆਪਣੇ ਪਲੋਠੇ ਨੂੰ ਆਪਣੇ ਅਪਰਾਧ ਦੇ ਬਦਲੇ ਦਿਆਂ, ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ? ਹੇ ਆਦਮੀ, ਉਹਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ ਅਤੇ ਯਹੋਵਾ ਤੇਥੋਂ ਹੋਰ ਕੀ ਮੰਗਦਾ? ਪਰ ਇਹ ਕਿ ਤੂੰ ਇਨਸਾਫ ਕਰ, ਦਇਆ ਨਾਲ ਪ੍ਰੇਮ ਰੱਖ ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ਵਰ ਨਾਲ ਚੱਲ। ਯਹੋਵਾ ਦੀ ਆਵਾਜ਼ ਸ਼ਹਿਰ ਨੂੰ ਪੁਕਾਰਦੀ ਹੈ ਅਤੇ ਬੁੱਧ ਤੇਰੇ ਨਾਮ ਦਾ ਭੈ ਮੰਨੇਗੀ। ਡੰਡੇ ਨੂੰ ਅਤੇ ਉਹਨੂੰ ਜਿਹਨੇ ਉਸ ਨੂੰ ਠਹਿਰਾਇਆ, ਸੁਣੋ ਕਿ ਅਜੇ ਦੁਸ਼ਟ ਦੇ ਘਰ ਵਿੱਚ ਦੁਸ਼ਟ ਪੁਣੇ ਦੇ ਖਜ਼ਾਨੇ ਹਨ? ਨਾਲੇ ਘੱਟ ਨਾਪ ਜੋ ਸਰਾਪੀ ਹੈ, ਭਲਾ ਮੈਂ ਪਾਕ ਠਹਿਰ ਸਕਦਾ ਜਦ ਮੇਰੇ ਕੋਲ ਕਾਣੀ ਡੰਡੀ ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ? ਉਸ ਦੇ ਧਨੀ ਲੋਕ ਅਨੇਰ ਨਾਲ ਭਰੇ ਹੋਏ ਹਨ, ਉਸ ਦੇ ਵਾਸੀ ਝੂਠ ਬੋਲਦੇ ਹਨ ਅਤੇ ਉਹਨਾਂ ਦੀ ਜੀਵ ਉਹਨਾਂ ਦੇ ਮੂੰਹ ਵਿੱਚ ਫਰੇਬ ਵਾਲੀ ਹੈ। ਸੋ ਮੈਂ ਤੈਨੂੰ ਫੱਟ ਨਾਲ ਮਾਰਿਆ ਹੈ ਅਤੇ ਤੈਨੂੰ ਤੇਰੇ ਪਾਪਾਂ ਦੇ ਕਾਰਨ ਵੀਰਾਨ ਕੀਤਾ ਹੈ। ਤੂੰ ਖਾਏਗਾ ਪਰ ਰੱਜੇਗਾ ਨਾ, ਔਰ ਤੇਰੇ ਅੰਦਰ ਭੁੱਖ ਰਹੇਗੀ। ਤੂੰ ਜਮ੍ਹਾਂ ਤਾਂ ਰੱਖੇਗਾ ਪਰ ਬਚਾਵੇਂਗਾ ਨਾ, ਅਤੇ ਜੋ ਤੂੰ ਬਚਾਵੇਂ ਉਹ ਮੈਂ ਤਲਵਾਰ ਨੂੰ ਦਿਆਂਗਾ। ਤੂੰ ਬੀਜੇਗਾ ਪਰ ਵੱਢੇਗਾ ਨਾ, ਜੈਤੂਨ ਲਤਾੜੇਗਾ ਪਰ ਤੇਲ ਨਾ ਮਿਲੇਗਾ। ਤੂੰ ਅੰਗੂਰ ਸਿੱਧੇਗਾ ਪਰ ਮੈਂ ਨਾ ਪੀਏਗਾ। ਆਮਰੀ ਦੀਆਂ ਵਿਧੀਆਂ ਮਨਾਈਆਂ ਜਾਂਦੀਆਂ ਹਨ, ਨਾਲੇ ਅਹਾਬ ਦੇ ਘਰਾਨੇ ਦੇ ਸਾਰੇ ਕੰਮ, ਅਤੇ ਤੁਸੀਂ ਉਹਨਾਂ ਦੀਆਂ ਮਤਾਂ ਅਨੁਸਾਰ ਚੱਲਦੇ ਹੋ। ਭਾਈ, ਮੈਂ ਤੈਨੂੰ ਵਿਰਾਨ ਕਰ ਦਿਆਂ ਅਤੇ ਉਸ ਦੇ ਵਾਸੀ ਇੱਕ ਸੁਸਕਾਰ। ਸੋ ਤੁਸੀਂ ਮੇਰੀ ਪਰਜਾ ਦੀ ਨਿੰਦਿਆ ਚੁੱਕੋਗੇ। ਮੀਕਾ ਬਾਪ 7। ਇਜ਼ਰਾਈਲ ਦੀ ਪਲੀਤੀ ਅਤੇ ਯਹੋਵਾ ਦੀ ਦਇਆ। ਹਾਏ ਮੈਨੂੰ, ਮੈਂ ਤਾਂ ਅਜਿਹਾ ਹੋ ਗਿਆ ਜਿਵੇਂ ਗਰਮ ਰੁੱਤ ਦਾ ਫਲ ਜਦ ਇਕੱਠਾ ਕੀਤਾ ਗਿਆ, ਜਿਵੇਂ ਅੰਗੂਰ ਚੁਰਾਣੇ ਹੁੰਦੇ ਹਨ, ਖਾਣ ਲਈ ਕੋਈ ਗੁੱਛਾ ਨਹੀਂ, ਕੋਈ ਹਜ਼ੀਰ ਦੀ ਪਹਿਲੀ ਚੋਗੀ ਨਹੀਂ ਜਿਹਨੂੰ ਮੇਰਾ ਜੀ ਲੋਚਦਾ ਹੈ। ਭਗਤ ਧਰਤੀ ਤੋਂ ਨਾਸ ਹੋ ਗਿਆ, ਇਨਸਾਨਾਂ ਵਿੱਚ ਕੋਈ ਸਿੱਧਾ ਨਹੀਂ, ਉਹ ਸਭ ਖੂਨ ਲਈ ਘਾਤ ਵਿੱਚ ਬਹਿੰਦੇ ਹਨ। ਹਰੇਕ ਜਾਲ ਨਾਲ ਆਪਣੇ ਭਾਈ ਦਾ ਸ਼ਿਕਾਰ ਕਰਦਾ ਹੈ, ਉਹ ਆਪਣੇ ਹੱਥ ਬਦੀ ਕਰਨ ਲਈ ਪਾਉਂਦੇ ਹਨ। ਸਰਦਾਰ ਔਰ ਨਿਆਈ ਵੱਡੀ ਮੰਗਦੇ ਹਨ। ਵੱਡਾ ਆਦਮੀ ਆਪਣੇ ਜੀ ਦਾ ਲੋਭ ਦੱਸਦਾ ਹੈ, ਐਂ ਉਹ ਜਾਲਸਾਜ਼ੀ ਕਰਦੇ ਹਨ। ਉਨ੍ਹਾਂ ਦਾ ਸਭ ਤੋਂ ਉੱਤਮ ਪੁਰਖ ਕੰਡੇ ਵਰਗਾ ਹੈ, ਸਿੱਧਾ ਮਨੁੱਖ ਬਾੜੇ ਵਾਂਗ ਹੈ। ਤੇਰੇ ਰਾਖਿਆਂ ਦਾ ਦਿਨ, ਤੇਰੇ ਖਬਰ ਲੈਣ ਦਾ ਦਿਨ ਆ ਗਿਆ ਹੈ। ਹੁਣ ਉਨ੍ਹਾਂ ਦੀ ਹੈਰਾਨਗੀ ਦਾ ਵੇਲਾ ਹੈ। ਗੁਆਂਢੀ ਉੱਤੇ ਇਮਾਨ ਨਾ ਲਓ, ਮਿੱਤਰ ਉੱਤੇ ਭਰੋਸਾ ਨਾ ਰੱਖੋ। ਜੋ ਤੇਰੀ ਹਿੱਕ ਉੱਤੇ ਲੇਟਦੀ ਹੈ, ਉਸ ਤੋਂ ਵੀ ਆਪਣੇ ਮੂੰਹ ਦੇ ਦਰਵਾਜ਼ੇ ਦੀ ਰਾਖੀ ਕਰ। ਪੁੱਤਰ ਤਾਂ ਪਿਤਾ ਦਾ ਠੱਠਾ ਅੜਾਉਂਦਾ ਹੈ, ਧੀ ਮਾਤਾ ਦੇ ਵਿਰੁੱਧ ਉੱਠਦੀ ਹੈ, ਅਤੇ ਨੂੰਹ ਆਪਣੀ ਸੱਸ ਦੇ ਵਿਰੁੱਧ। ਮਨੁੱਖ ਦੇ ਵੈਰੀ ਆਪਣੇ ਘਰਾਨੇ ਦੇ ਲੋਕ ਹਨ, ਪਰ ਮੈਂ ਯਹੋਵਾ ਨੂੰ ਤੱਕਾਂਗਾ। ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ਵਰ ਦੀ ਉਡੀਕ ਕਰਾਂਗਾ। ਮੇਰਾ ਪਰਮੇਸ਼ਵਰ ਮੇਰੀ ਸੁਣੇਗਾ। ਹੇ ਮੇਰੇ ਵੈਰੀ, ਮੇਰੇ ਉੱਤੇ ਖੁਸ਼ੀ ਨਾ ਮਨਾ। ਜਦ ਮੈਂ ਡਿੱਗ ਪਵਾਂ ਤਾਂ ਮੈਂ ਉੱਠਾਂਗਾ, ਜਦ ਮੈਂ ਹਨੇਰੇ ਵਿੱਚ ਬੈਠਾਂ ਤਾਂ ਯਹੋਵਾ ਮੇਰਾ ਚਾਨਣ ਹੋਵੇਗਾ। ਮੈਂ ਯਹੋਵਾ ਦਾ ਰੋਹ ਸਹਿ ਲਵਾਂਗਾ, ਕਿਉਂ ਜੋ ਮੈਂ ਉਹਦਾ ਪਾਪ ਕੀਤਾ, ਜਦ ਤੀਕ ਉਹ ਮੇਰਾ ਮੁਕੱਦਮਾ ਨਾ ਲੜੇ ਅਤੇ ਮੇਰਾ ਇਨਸਾਫ ਨਾ ਕਰੇ। ਉਹ ਮੈਨੂੰ ਚਾਨਣ ਵਿੱਚ ਲੈ ਜਾਵੇਗਾ, ਮੈਂ ਉਹਦਾ ਧਰਮ ਵੇਖਾਂਗਾ। ਮੇਰੀ ਵੈਰਣ ਵੇਖੇਗੀ ਅਤੇ ਸ਼ਰਮ ਉਸ ਨੂੰ ਕੱਜੇਗੀ, ਜਿਸ ਮੈਨੂੰ ਆਖਿਆ, ਯਹੋਵਾ ਤੇਰਾ ਪਰਮੇਸ਼ਵਰ ਕਿੱਥੇ ਹੈ? ਮੇਰੀਆਂ ਡੇਲੀਆਂ ਉਹਦੇ ਉੱਤੇ ਟੱਡੀਆਂ ਰਹਿਣਗੀਆਂ, ਹੁਣ ਉਹ ਗਲੀਆਂ ਦੇ ਚਿੱਕੜ ਵਾਂਗ ਮਿੱਧੀ ਜਾਵੇਗੀ। ਤੇਰੀਆਂ ਕੰਧਾਂ ਬਣਾਉਣ ਦਾ ਦਿਨ, ਉਸ ਦਿਨ ਤੇਰੀ ਹੱਦ ਦੂਰ ਤੀਕ ਵਧਾਈ ਜਾਵੇਗੀ। ਉਸ ਦਿਨ ਉਹ ਤੇਰੇ ਕੋਲ ਆਉਣਗੇ, ਆਸ਼ੂਰ ਤੋਂ, ਮਿਸਰ ਦੇ ਸ਼ਹਿਰਾਂ ਤੋਂ, ਮਿਸਰ ਤੋਂ ਦਰਿਆ ਤੀਕ, ਸਮੁੰਦਰ ਤੋਂ ਸਮੁੰਦਰ ਤੀਕ, ਅਤੇ ਪਹਾੜ ਤੋਂ ਪਹਾੜ ਤੀਕ। ਧਰਤੀ ਉਸ ਦੇ ਵਾਸੀਆਂ ਦੇ ਕਾਰਨ ਵੀਰਾਨ ਹੋਵੇਗੀ, ਉਨ੍ਹਾਂ ਦੀਆਂ ਕਰਤੂਤਾਂ ਦੇ ਫਲ ਦੇ ਬਦਲੇ। ਤੂੰ ਆਪਣਾ ਢਾਂਗਾ ਲੈ ਕੇ ਆਪਣੀ ਪਰਜਾ ਨੂੰ ਚਾਰ, ਆਪਣੀ ਮਿਲਖ ਦੇ ਇੱਜੜ ਨੂੰ, ਜਿਹੜੇ ਇਕੱਲੇ ਬਣ ਵਿੱਚ ਕਰਮਲ ਦੇ ਵਿਚਕਾਰ ਰਹਿੰਦੇ ਹਨ। ਉਹ ਬਾਸ਼ਾਨ ਅਤੇ ਗਿਲਿਆਦ ਵਿੱਚ ਜਿਵੇਂ ਪ੍ਰਾਚੀਨ ਦਿਨਾਂ ਵਿੱਚ ਚਰਨ, ਮਿਸਰ ਦੇਸ਼ ਤੋਂ ਤੇਰੇ ਨਿਕਲਣ ਦੇ ਸਮੇਂ ਵਾਂਗ ਮੈਂ ਉਨ੍ਹਾਂ ਨੂੰ ਅਚੰਭੇ ਵਿਖਾਵਾਂਗਾ। ਕੌਮਾਂ ਵੇਖਣਗੀਆਂ ਅਤੇ ਆਪਣੀ ਸਾਰੀ ਸ਼ਕਤੀ ਤੋਂ ਸ਼ਰਮ ਖਾਣਗੀਆਂ। ਉਹ ਆਪਣੇ ਹੱਥ ਆਪਣੇ ਮੂੰਹਾਂ ਉੱਤੇ ਰੱਖਣਗੇ, ਉਨ੍ਹਾਂ ਦੇ ਕੰਨ ਬੋਲੇ ਹੋ ਜਾਣਗੇ, ਉਹ ਨਾਗ ਵਾਂਗ ਧੂੜ ਚੱਟਣਗੇ। ਧਰਤੀ ਦੇ ਘਿਸਰਨ ਵਾਲਿਆਂ ਵਾਂਗ ਉਹ ਆਪਣੇ ਕੋਟਾਂ ਵਿੱਚੋਂ ਥਰ ਥਰਾਉਂਦੇ ਹੋਏ ਨਿਕਲਣਗੇ। ਉਹ ਭੈ ਨਾਲ ਯਹੋਵਾ ਸਾਡੇ ਪਰਮੇਸ਼ਵਰ ਕੋਲ ਆਉਣਗੇ ਅਤੇ ਤੇਰੇ ਕੋਲੋਂ ਡਰਨਗੇ। ਤੇਰੇ ਵਰਗਾ ਕਿਹੜਾ ਪਰਮੇਸ਼ਵਰ ਹੈ ਜੋ ਆਪਣੀ ਮਿਲਖ ਦੇ ਬਕੀਏ ਦੀ ਬਦੀ ਲਈ ਖਿਮਾ ਕਰਦਾ, ਅਪਰਾਧ ਤੋਂ ਹਉ ਪਰੇ ਕਰਦਾ ਹੈ। ਉਹ ਆਪਣਾ ਕ੍ਰੋਧ ਸਦਾ ਤੀਕ ਨਹੀਂ ਰੱਖਦਾ, ਕਿਉਂ ਜੋ ਉਹ ਦਇਆ ਨੂੰ ਪਸੰਦ ਕਰਦਾ ਹੈ। ਉਹ ਸਾਡੇ ਉੱਤੇ ਫੇਰ ਰਹਿਮ ਕਰੇਗਾ, ਉਹ ਸਾਡੀਆਂ ਔਗੁਣਾਂ ਨੂੰ ਲੇਤੜੇਗਾ। ਤੂੰ ਉਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟੇਗਾ। ਤੂੰ ਯਕੂਬ ਨੂੰ ਵਫ਼ਾਦਾਰੀ ਅਤੇ ਇਬਰਾਹਿਮ ਨੂੰ ਦਇਆ ਵਿਖਾਵੇਂਗਾ, ਜਿਵੇਂ ਤੈਂ ਸਾਡੇ ਪਿਓ ਦਾਦਿਆਂ ਨਾਲ ਪ੍ਰਾਚੀਨ ਦਿਨਾਂ ਵਿੱਚ ਸਹੁੰ ਖਾਧੀ ਸੀ।